ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬਡਾਈ। ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬਡਾਈ। ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਰਹਾਉ ਜਿਉ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀਆ। ਮਰਤੀ ਬਾਰ ਲੇਹੋ ਲੇਹੋ ਕਰੀਆ, ਭੂਤ ਰਹਿਣ ਕਿਉਂ ਦੀਆ। ਦੇਹੋਰੀ ਲਓ ਬਰੀ ਨਾਰ ਸੰਗ ਭਈ, ਆਗੈ ਸੱਜਣ ਸੋਹਿਲਾ। ਮਰ ਘੱਟ ਲਓ ਸਭ ਲੋਕ ਕੁਟੰਬ ਭਇਓ, ਆਗੈ ਹੰਸ ਅਕੇਲਾ। ਕਹਿਤ ਕਬੀਰ ਸੁਣੋ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ। ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਨੀ ਭ੍ਰਮ ਸੂਆ। ਕਹਿਤ ਕਬੀਰ ਸੁਣੋ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ। ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ।
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀ, ਆਪ ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਅੰਦਰ ਜੁੜ ਬੈਠੇ ਹੋ। ਦੇਣ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਮਹਾਂਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਇਸ ਪਾਵਨ ਸ੍ਰੀ ਮੁੱਖ ਵਾਕ ਅੰਦਰ ਦਰਸਾਇਆ ਹੈ ਕਿ ਇਹ ਸਰੀਰ ਨਾਸਵੰਤ ਹੈ, ਇਹ ਸਰੀਰ ਸਦੀਵ ਕਾਲ ਰਹਿਣ ਵਾਲਾ ਨਹੀਂ। ਤੇ ਭਗਤ ਜੀ ਕਹਿੰਦੇ ਨੇ ਐ ਪ੍ਰਾਣੀ ਹੇ ਮਨੁੱਖ, ਤੂੰ ਇਸ ਸਰੀਰ ਦਾ ਅਥਵਾ ਪਰਿਵਾਰ ਦਾ ਧਨ ਪਦਾਰਥ ਦਾ ਕੀ ਹੰਕਾਰ ਕਰਦਾ ਹੈ? ਇਹ ਤਾਂ ਸਭ ਕੁਛ ਦ੍ਰਿਸ਼ਟ ਮਾਣ ਹੈ ਸਗਲ ਮੱਥੇ ਨਾ। ਜੋ ਕੁਛ ਆਪਾਂ ਨੂੰ ਦਿਸ ਰਿਹਾ ਹੈ ਇਹ ਸਭ ਕੁਛ ਨਾਸਵੰਤ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਦਰਸਾਇਆ ਹੈ ਕਿ ਬਹੁਤ ਲੰਮੇ ਸਮੇਂ ਤੋਂ ਬਾਅਦ ਸਾਨੂੰ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਫਰਮਾਨ ਹੈ, ਹਜ਼ੂਰ ਕਹਿੰਦੇ ਨੇ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਾਫੀ ਸਮੇਂ ਤੋਂ ਬਾਅਦ ਕਈ ਕਈ ਜੂਨਾਂ ਦੇ ਵਿੱਚੋਂ ਲੰਘ ਕਰਕੇ ਅਸੀਂ ਮਨੁੱਖਾ ਦੇਹੀ ਨੂੰ ਪ੍ਰਾਪਤ ਕੀਤਾ ਹੈ। ਪਰ ਹਜ਼ੂਰ ਨੇ ਜ਼ਿਕਰ ਕੀਤਾ ਹੈ ਇਹ ਮਨੁੱਖਾ ਦੇਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦਾ ਸਮਾਂ ਹੈ। ਇਹ ਤੇਰੀ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਮੁਰਾਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਤੇਰਾ ਸਮਾਂ ਹੈ, ਇਹ ਤੇਰੀ ਵਾਰੀ ਹੈ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਜਾਣ ਲੈ। ਉਹ ਸਦਾ ਤੇਰੇ ਅੰਗ ਸੰਗ ਰਹਿੰਦਾ ਹੈ। ਸਤਸੰਗਤ, ਭਗਤ ਕਬੀਰ ਸਾਹਿਬ ਜੀ ਨੇ ਵੀ ਦਰਸਾਇਆ ਹੈ, ਭਗਤ ਜੀ ਕਹਿੰਦੇ ਨੇ ਕਿ ਇਹ ਜਗਤ ਅਥਵਾ ਜੀਵ ਸੁਪਨੇ ਦੀ ਨਿਆਈ ਹਨ। ਜੈਸਾ ਸੁਪਨਾ ਰੈਨਕਾ ਤੈਸਾ ਸੰਸਾਰ, ਜਿਹੋ ਜਿਹਾ ਰਾਤ ਦਾ ਸੁਪਨਾ ਹੈ ਉਹੋ ਜਿਹਾ ਹੀ ਸੰਸਾਰ ਹੈ। ਸੁਪਨਾ ਆਉਂਦਾ ਹੈ, ਭੁੱਲ ਜਾਂਦਾ ਹੈ, ਤੇ ਸੰਸਾਰ ਵਿੱਚ ਆਇਆ ਇੱਕ ਦਿਨ ਸੰਸਾਰ ਵੀ ਵਿਸਰ ਜਾਂਦਾ ਹੈ। ਪਰ ਸਾਡੇ ਆਉਣ ਦਾ ਮਕਸਦ, ਸਾਡੇ ਆਉਣ ਦਾ ਪ੍ਰਯੋਜਨ ਵੀ ਸਤਿਗੁਰਾਂ ਨੇ ਗੁਰਬਾਣੀ ਵਿੱਚ ਦਰਸਾਇਆ ਹੈ। ਹਜ਼ੂਰ ਕਹਿੰਦੇ ਨੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਐ ਪ੍ਰਾਣਾ ਧਾਰੀ ਜੀਵ, ਤੂੰ ਸੰਸਾਰ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਆਇਆ। ਪਰ ਸਤਸੰਗਤ ਜੀ, ਅਸੀਂ ਸੰਸਾਰ ਵਿੱਚ ਆ ਕਰਕੇ ਆਪਣੇ ਪ੍ਰਯੋਜਨ ਨੂੰ, ਆਪਣੇ ਮਕਸਦ ਨੂੰ ਵਿਸਾਰ ਦਿੰਦੇ ਹਾਂ। ਭਾਵੇਂ ਇਸ ਜੀਵ ਨੇ ਮਾਤਾ ਦੇ ਉਦਰ ਵਿੱਚ ਵਾਰ ਵਾਰ ਬੇਨਤੀਆਂ ਕੀਤੀਆਂ, ਅਰਦਾਸਾਂ ਕੀਤੀਆਂ ਕਿ ਹੇ ਮਾਲਕ, ਮੈਨੂੰ ਇਸ ਕੁੰਭੀ ਨਰਕ ਵਿੱਚੋਂ ਕੱਢੋ, ਮੈਂ ਨਾਮ ਜਪਾਂਗਾ, ਇਸ਼ਨਾਨ ਕਰਾਂਗਾ, ਦਾਨ ਕਰਾਂਗਾ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਜਿਉਂ ਹੀ ਇਹਦਾ ਜਨਮ ਹੋਇਆ, ਮਾਤਾ ਦੇ ਉਦਰ ਤੋਂ ਬਾਹਰ ਆਇਆ, ਮਾਲਕ ਵਿਸਰ ਗਿਆ, ਦੁਨੀਆਂ ਦੇ ਨਾਲ ਇਹਦਾ ਚਿੱਤ ਲੱਗ ਗਿਆ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਤਾ ਦੇ ਉਦਰ ਵਿੱਚ ਜਿਹੜੀ ਇਸ ਜੀਵ ਦੀ ਲੇਵ ਉਸ ਮਾਲਕ ਦੇ ਨਾਲ ਲੱਗੀ ਹੋਈ ਸੀ, ਸਾਹ ਸਾਹ ਦੇ ਨਾਲ ਉਸ ਪਰਮਾਤਮਾ ਨੂੰ ਇਹ ਜੀਵ ਯਾਦ ਕਰਦਾ ਸੀ। ਜਿਉਂ ਹੀ ਸੰਸਾਰ ਵਿੱਚ ਆਇਆ ਤੇ ਉਹ ਲਿਵ ਜਿਹੜੀ ਸੀ ਟੁੱਟ ਗਈ, ਹੁਣ ਇਹਨੂੰ ਤ੍ਰਿਸ਼ਨਾ ਚੰਬੜ ਗਈ। ਸਤਸੰਗਤ, ਭਗਤ ਜੀ ਨੇ ਵੀ ਅੱਜ ਦੇ ਪਾਵਨ ਸ਼ਬਦ ਅੰਦਰ ਇਹੀ ਦਰਸਾਇਆ ਹੈ ਕਿ ਐ ਮਨੁੱਖ, ਤੂੰ ਹੰਕਾਰ ਦੇ ਵਿੱਚ ਕੀ ਫੁੱਲਿਆ ਫਿਰਦਾ ਹੈ? ਕਿਉਂਕਿ ਜਿਸ ਸਰੀਰ ਦਾ, ਜਿਸ ਪਰਿਵਾਰ ਦਾ, ਜਿਨ੍ਹਾਂ ਪਦਾਰਥਾਂ ਦਾ ਤੂੰ ਹੰਕਾਰ ਕਰਦਾ ਹੈ, ਇਹ ਸਦੀਵ ਕਾਲ ਰਹਿਣ ਵਾਲੇ ਨਹੀਂ। ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ, ਜੋ ਦਿਨ ਆਵ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ, ਕਿਆ ਤੈਂ ਸੋਇਆ ਜਾਗ ਏ ਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ, ਜਿਨ ਜੀਉ ਦੀਆ ਸੁਰਿਜਕ ਅੰਬਰਾਵੈ, ਸਭ ਘਟ ਭੀਤਰ ਹਾੜ ਚਲਾਵੈ, ਕਰ ਬੰਦਗੀ ਛਾੜ ਮੈਂ ਮੇਰਾ, ਹਿਰਦਾ ਰਾਮ ਸੁਮਾਰ ਸੁਵੇਰਾ। ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਾ ਦਿਸ ਅੰਧਿਆਰਾ। ਭਗਤ ਜੀ ਕਹਿੰਦੇ ਜਿਹੜਾ ਦਿਨ ਉਹਦੇ ਹੁੰਦਾ ਹੈ ਨਾ, ਜਿਹੜਾ ਸੂਰਜ ਜਨਮ ਲੈਂਦਾ ਹੈ, ਉਹ ਆਸਤੇ ਆਸਤੇ ਆਪਣੀ ਮੰਜ਼ਿਲ ਨੂੰ ਤੈਅ ਕਰਕੇ ਆਖਰ ਅਸਤ ਹੋ ਜਾਂਦਾ ਹੈ, ਛਿਪ ਜਾਂਦਾ ਹੈ। ਇਸੇ ਤਰ੍ਹਾਂ ਜਿਸ ਜੀਵ ਨੇ ਜਨਮ ਲਿਆ, ਉਹਨੇ ਆਪਣੀ ਮੰਜ਼ਿਲ ਨੂੰ ਤੈਅ ਕਰਕੇ ਪਰਮੇਸ਼ਰ ਵੱਲੋਂ ਮਿਲੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਆਖਿਰ ਇਸ ਸੰਸਾਰ ਤੋਂ ਤੁਰ ਜਾਣਾ ਹੈ। ਮਰਨ ਲਿਖਾਏ ਮੰਡਲ ਮਹਿਆਏ, ਕਿਉਂ ਰਹੀਆ ਚੱਲਣਾ ਪਰਥਾਏ। ਅਸੀਂ ਤਮਾਮ ਜੀਵ ਆਪਣੀ ਮੌਤ ਲਿਖਵਾ ਕੇ ਮਾਤ ਲੋਕ ਵਿੱਚ ਆਏ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੱਥੋਂ ਅਵੱਛ ਜਾਣਾ ਪੈਣਾ ਹੈ। ਇੱਥੇ ਸਦੀਵ ਕਾਲ ਕੋਈ ਟਿਕ ਕੇ ਨਹੀਂ ਰਿਹਾ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਰਾਣਾ ਹੈ, ਗਰੀਬ ਹੈ, ਅਮੀਰ ਹੈ, ਹਰ ਇੱਕ ਨੇ ਇੱਥੋਂ ਤੁਰ ਜਾਣਾ ਹੈ। ਪਰ ਜਿਨ੍ਹਾਂ ਨੇ ਆਪਣੇ ਜੀਵਨ ਦੇ ਮਕਸਦ ਨੂੰ ਇੱਥੇ ਆ ਕਰਕੇ ਪਛਾਣਿਆ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਹਤ ਲਈ ਹਜ਼ੂਰ ਨੇ ਦੱਸਿਆ, ਇਹ ਬੰਦੇ ਤੇਰੇ ਜੀਵਨ ਦਾ ਮਕਸਦ ਆਇਓ ਸੁਣਨ ਪੜ੍ਹਨ ਕਉ ਬਾਣੀ, ਇਹ ਤੇਰੇ ਜੀਵਨ ਦਾ ਮਨੋਰਥ ਹੈ। ਤੂੰ ਇਸ ਮਾਤ ਲੋਕ ਚ ਬਾਣੀ ਪੜ੍ਹਨ ਵਾਸਤੇ, ਬਾਣੀ ਸੁਣਨ ਵਾਸਤੇ ਆਇਆ ਹੈ। ਪਰ ਇੱਥੇ ਆ ਕਰਕੇ ਸਾਧ ਸੰਗਤ ਜੀ ਐਸੀ ਇਸ ਜੀਵ ਨੂੰ ਮੋਹ ਮਮਤਾ ਚੰਬੜਦੀ ਹੈ ਕਿ ਗੁਰਬਾਣੀ ਪੜ੍ਹਨ ਤੇ ਸੁਣਨ ਦਾ ਸਮਾਂ ਹੀ ਨਹੀਂ ਮਿਲਦਾ। ਤੁਸੀਂ ਕਿਸੇ ਨੂੰ ਪੁੱਛੋ ਵੀ ਕਿੰਨੀ ਕੁ ਬਾਣੀ ਪੜ੍ਹਦੇ ਹੋ, ਕਹਿੰਦਾ ਜੀ ਸਮਾਂ ਹੀ ਨਹੀਂ ਮਿਲਦਾ। ਜੇ ਸਮਾਂ ਹੋਵੇ ਵੀ ਤੇ ਆਪਣੇ ਜੀਆਂ ਨਾਲ ਪਰਚਿਆ ਰਹਿੰਦਾ ਹੈ। ਪਹਿਲੀ ਤੇ ਗੱਲ, ਇਹਨੂੰ ਕਾਰੋ ਵਿਹਾਰ ਵਿੱਚੋਂ ਸਮਾਂ ਨਹੀਂ ਮਿਲਦਾ। ਜੇ ਮਿਲ ਜਾਵੇ, ਕੋਈ ਤਾਸ਼ ਖੇਡੀ ਜਾਂਦਾ ਹੈ, ਕੋਈ ਸ਼ਰਾਬ ਪੀ ਜਾਂਦਾ ਹੈ, ਕੋਈ ਸਾਧ ਸੰਗਤ ਜੀ ਪਰਿਵਾਰ ਦੇ ਨਾਲ ਪਲਚਿਆ ਰਹਿੰਦਾ ਹੈ। ਉਸ ਮਿਲੇ ਹੋਏ ਸਮੇਂ ਨੂੰ ਇਹ ਜੀਵ ਅਜਾਈ ਗਵਾ ਲੈਂਦਾ ਹੈ। ਲੋੜ ਤਾਂ ਸੀ ਵੀ ਅਸੀਂ ਆਪਣੇ ਸਮੇਂ ਨੂੰ, ਜੀਵਨ ਦੀਆਂ ਘੜੀਆਂ ਨੂੰ ਗੁਰੂ ਕੀ ਬਾਣੀ ਨਾਲ ਜੁੜ ਕੇ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਕੇ ਅਤੇ ਇਹਨਾਂ ਘੜੀਆਂ ਨੂੰ ਸਫਲਿਆ ਕਰਦੇ। ਪਰ ਅਸੀਂ ਵਿਹਲੇ ਬਹਿ ਕੇ ਗੱਪਾਂ ਮਾਰ ਮਾਰ ਕੇ ਆਪਣਾ ਸਮਾਂ ਅਜਾਈ ਗਵਾ ਲੈਂਦੇ। ਕਈਆਂ ਨੂੰ ਕੰਨ ਰਸ ਹੁੰਦਾ ਹੈ, ਬਸ ਉਹ ਇੱਥੇ ਖਲੋ ਉੱਥੇ ਖਲੋ, ਇਹਦੀਆਂ ਗੱਲਾਂ ਸੁਣ ਉਹਦੀਆਂ ਗੱਲਾਂ ਸੁਣ। ਕਈਆਂ ਨੂੰ ਨਿੰਦਿਆ ਦਾ ਰਸ ਹੁੰਦਾ, ਉਹ ਇਹਦੀ ਨਿੰਦਿਆ ਕਰ ਉਹਦੀ ਨਿੰਦਿਆ ਕਰ, ਪਰ ਇਸ ਤਰ੍ਹਾਂ ਹੀ ਉਹ ਆਪਣਾ ਸਮਾਂ ਖੋਹ ਲੈਂਦੇ ਨੇ, ਸਮਾਂ ਗਵਾ ਲੈਂਦੇ ਨੇ। ਸਤਸੰਗਤ ਜੀ ਲੋੜ ਹੈ, ਜਿਸ ਮਕਸਦ ਵਾਸਤੇ ਸਾਨੂੰ ਪਰਮੇਸ਼ਰ ਨੇ ਭੇਜਿਆ ਹੈ, ਸਮਾਂ ਦਿੱਤਾ ਹੈ, ਵਾਰੀ ਦਿੱਤੀ ਹੈ, ਅਸੀਂ ਵੱਧ ਤੋਂ ਵੱਧ ਸਮਾਂ ਗੁਰਬਾਣੀ ਪੜ੍ਹ ਕੇ ਗੁਰਬਾਣੀ 'ਤੇ ਅਮਲ ਕਰਕੇ ਹਿਰਦੇ ਵਿੱਚ ਵਸਾ ਕੇ ਸਿਮਰਨ ਭਜਨ ਕਰਕੇ ਸੇਵਾ ਕਰਕੇ ਮਾਨਵਤਾ ਦੀ ਅਤੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰੀਏ। ਭਗਤ ਜੀ ਨੇ ਜ਼ਿਕਰ ਕੀਤਾ, ਭਗਤ ਜੀ ਕਹਿੰਦੇ ਜਨਮ ਸਰਾਨੋ ਪੰਥ ਨਾ ਸਵਾਰਾ। ਸਾਡਾ ਜਨਮ ਬਤੀਤ ਹੋ ਰਿਹਾ ਹੈ, ਦਿਨ ਬ ਦਿਨ ਸਾਡੀ ਉਮਰ ਘਟਦੀ ਜਾ ਰਹੀ ਹੈ। ਠੀਕ ਹੈ, ਭਾਵੇਂ ਸਾਲਾਂ ਦੀ ਗਿਣਤੀ ਅਸੀਂ ਵਧਾ ਰਹੇ ਹਾਂ ਵੀ ਹੁਣ ਮੈਂ 50 ਸਾਲ ਦਾ ਹੋ ਗਿਆ, ਹੁਣ ਮੈਂ 60 ਸਾਲ ਦਾ ਹੋ ਗਿਆ, ਪਰ ਕਦੇ ਅਸੀਂ ਵਿਚਾਰਿਆ ਨਹੀਂ ਵੀ ਮੇਰੀ ਜ਼ਿੰਦਗੀ ਵਿੱਚੋਂ 50-60 ਸਾਲ ਜਿਹੜੇ ਨੇ ਉਹ ਗਵਾਚ ਗਏ। ਸਤਸੰਗਤ, ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਭਗਤ ਜੀ ਕਹਿੰਦੇ ਨੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੇ ਤਨ ਸ਼ੀਜੈ। ਪਹਿਰਾਂ ਦੇ ਹਿਸਾਬ ਨਾਲ, ਦਿਨਾਂ ਦੇ ਹਿਸਾਬ ਨਾਲ, ਮਹੀਨਿਆਂ ਦੇ ਹਿਸਾਬ ਨਾਲ, ਸਾਲਾਂ ਦੇ ਹਿਸਾਬ ਨਾਲ, ਵਰ੍ਹਿਆਂ ਦੇ ਹਿਸਾਬ ਨਾਲ ਸਤਸੰਗਤ ਜੀ ਇਸ ਜੀਵ ਦੀ ਉਮਰ ਘਟਦੀ ਜਾਂਦੀ ਹੈ। ਔਰ ਅੱਜ ਦੇ ਪਾਵਨ ਸ਼ਬਦ ਅੰਦਰ ਭਗਤ ਜੀ ਨੇ ਇਹ ਵੀ ਦਰਸਾਇਆ ਵੀ ਕੱਚੇ ਘੜੇ ਵਿੱਚ ਪਾਣੀ ਪਾਈਏ ਅਤੇ ਉਹ ਆਸਤੇ ਆਸਤੇ ਖੁਰ ਜਾਂਦਾ ਹੈ, ਕੱਚੀ ਮਿੱਟੀ ਗਲ ਜਾਂਦੀ ਹੈ, ਆਖਿਰ ਪਾਣੀ ਖਤਮ ਹੋ ਜਾਂਦਾ ਹੈ। ਇਹ ਸਰੀਰ ਵੀ ਕੱਚਾ ਘੜਾ ਹੈ ਅਤੇ ਇਹਦੇ ਵਿੱਚ ਸਵਾਸਾਂ ਰੂਪੀ ਪਾਣੀ ਹੈ। ਹੁਣ ਕੱਚੇ ਘੜੇ ਦੇ ਵਿੱਚ ਕੋਈ ਪਾਣੀ ਪਾ ਕੇ ਆਸ ਰੱਖੇ ਵੀ ਮੈਂ 2-4 ਦਿਨ ਇਹ ਪਾਣੀ ਰੱਖ ਸਕਾਂ ਅਤੇ ਨਹੀਂ ਰੱਖ ਸਕੇਗਾ। ਹੁਣ ਜੇ ਕੋਈ ਇਸ ਕੱਚੇ ਘੜੇ ਸਰੀਰ ਦੀ ਆਸ ਰੱਖੇ ਵੀ ਮੈਂ ਸਦਾ ਵਾਸਤੇ ਜਿਉਂਦਾ ਰਹਾਂ, ਤਾਂ ਸਤਿਗੁਰੂ ਜੀ ਕਹਿੰਦੇ ਨਹੀਂ, ਇੱਥੇ ਐਸੇ ਲੋਕ ਵੀ ਆਏ ਜਿਨ੍ਹਾਂ ਨੇ ਰਹਿਣ ਦਾ ਯਤਨ ਕੀਤਾ, ਕਿਸੇ ਨੇ ਸੀਸ ਮਹਿਲ ਤਿਆਰ ਕਰ ਲਿਆ, ਕਿਸੇ ਨੇ ਵਰ ਪ੍ਰਾਪਤ ਕਰ ਲਏ, ਕਿਸੇ ਨੇ ਕਾਲ ਪਾਵੇ ਨਾਲ ਬੰਨ ਲਿਆ, ਯੋਗੀ ਲੋਕਾਂ ਨੇ ਯੋਗ ਸਾਧਨਾ ਕਰਕੇ ਆਪਣੇ ਸਵਾਸ ਦਸਮ ਦੁਆਰ ਵਿੱਚ ਯੁੱਗਾਂ ਤੱਕ ਟਿਕਾਈ ਰੱਖੇ, ਪਰ ਆਖਿਰਕਾਰ ਉਹਨਾਂ ਨੂੰ ਵੀ ਸੰਸਾਰ ਤੋਂ ਜਾਣਾ ਪਿਆ। ਸਤਸੰਗ, ਸਾਡਾ ਇਹ ਜੀਵਨ, ਸਾਡਾ ਜਨਮ ਦਿਨ ਬ ਦਿਨ ਬਤੀਤ ਹੋਈ ਜਾ ਰਿਹਾ ਹੈ। ਲੋੜ ਤਾਂ ਸੀ ਕਿ ਅਸੀਂ ਆਪਣੇ ਜੀਵਨ ਮਾਰਗ ਨੂੰ ਸਵਾਰ ਦੇ, ਆਪਣੇ ਪੰਥ ਨੂੰ ਸਵਾਰ ਦੇ, ਗੁਰੂ ਸ਼ਬਦ ਨਾਲ ਜੁੜ ਕਰਕੇ। ਪਰ ਅਸੀਂ ਆਪਣੇ ਜੀਵਨ ਦਾ ਮਾਰਗ, ਆਪਣੇ ਜੀਵਨ ਦਾ ਰਸਤਾ ਸਵਾਰਿਆ ਨਹੀਂ। ਅਸੀਂ ਚੰਗਿਆਈਆਂ ਪੱਲੇ ਨਹੀਂ ਵਧੀਆਂ, ਬੁਰਿਆਈਆਂ ਹੀ ਪੱਲੇ ਬੰਨ ਲਈਆਂ, ਅਤੇ ਬੁਰਿਆਈਆਂ ਦੇ ਨਾਲ ਬੰਦਾ ਕਿਵੇਂ ਪਾਰ ਲੰਘੇਗਾ। ਵੇਖੋ, ਪਰਮੇਸ਼ਰ ਨੇ ਸਾਨੂੰ ਸਵਾਸਾਂ ਦੀ ਪੂੰਜੀ ਦਿੱਤੀ ਹੈ ਅਤੇ ਆਖਿਆ ਬੇਟਾ ਜਾਓ ਮਾਤ ਲੋਕ ਵਿੱਚ, ਨਾਮ ਧਨ ਕਮਾ ਕੇ ਲਿਆਓ। ਹੁਣ ਜਿਨ੍ਹਾਂ ਨੇ ਇਹਨਾਂ ਸਵਾਸਾਂ ਦੇ ਨਾਲ ਨਾਮ ਧਨ ਕਮਾਇਆ, ਜਦੋਂ ਉਹ ਵਾਪਸ ਪਿਤਾ ਪਰਮੇਸ਼ਰ ਦੇ ਪਾਸ ਜਾਂਦੇ ਨੇ, ਪਿਤਾ ਪਰਮੇਸ਼ਰ ਉਹਨਾਂ ਨੂੰ ਘੁੱਟ ਕੇ ਗਲਵੱਕੜੀ ਪਾ ਲੈਂਦਾ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਸਫਲ ਸਫਲ ਭਈ ਸਫਲ ਯਾਤਰਾ, ਉਹਨਾਂ ਦੀ ਯਾਤਰਾ ਸਫਲੀ ਹੋ ਜਾਂਦੀ ਹੈ ਜਿਨ੍ਹਾਂ ਨੇ ਨਾਮ ਧਨ ਕਮਾਇਆ। ਪਰ ਜਿਨ੍ਹਾਂ ਨੇ ਸਵਾਸਾਂ ਦੀ ਪੂੰਜੀ ਨੂੰ ਅਜਾਈ ਹੀ ਗਵਾਇਆ, ਆ ਕੇ ਸੰਸਾਰ ਅੰਦਰ ਨਾ ਸੇਵਾ ਕੀਤੀ, ਨਾ ਸਿਮਰਨ ਕੀਤਾ, ਨਾ ਬਾਣੀ ਪੜ੍ਹੀ, ਨਾ ਕਿਸੇ ਗਰੀਬ ਦੇ ਉੱਤੇ ਦਇਆ ਕੀਤੀ, ਜਦੋਂ ਉਹ ਪਰਮੇਸ਼ਰ ਦੇ ਦਰ ਜਾਂਦੇ ਨੇ ਨਾ, ਤੇ ਸਾਧ ਸੰਗਤ ਜੀ ਪਰਮੇਸ਼ਰ ਕਹਿੰਦਾ ਤੂੰ ਨਲਾਇਕ ਹੈ, ਤੈਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਸੀ ਵੀ ਨਾਮ ਧਨ ਕਮਾ ਕੇ ਲਿਆਵੀਂ, ਤੂੰ ਸਵਾਸਾਂ ਦੀ ਪੂੰਜੀ ਅਜਾਈ ਗਵਾ ਕੇ ਆ ਗਿਆ, ਤੂੰ ਹੁਣ ਮੇਰੇ ਘਰ ਵਿੱਚ ਰਹਿਣ ਦੇ ਯੋਗ ਨਹੀਂ। ਤੇ ਜਦੋਂ ਉਹ ਪਿਤਾ ਪਰਮੇਸ਼ਰ ਵਾਹਿਗੁਰੂ ਆਪਣੇ ਸਰੂਪ ਰੂਪੀ ਘਰ ਵਿੱਚੋਂ ਬਾਹਰ ਕੱਢਦਾ ਹੈ ਨਾ, ਫਿਰ ਇਹ ਜੀਵ 84 ਦਾ ਭਰਮਣ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ 84 ਹੀ ਭਰਮਤਿਆ ਦੁਲੱਭ ਜਨਮ ਪਾਏ ਹੋਏ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਏ ਹੋਏ। 84 ਲੱਖ ਜੂਨਾਂ ਦਾ ਭਰਮਣ ਕਰਦਿਆਂ ਕਰਦਿਆਂ ਹੁਣ ਸਾਨੂੰ ਇਹ ਦੁਰਲੱਭ ਮਨੁੱਖਾ ਦੇ ਹੀ ਪ੍ਰਾਪਤ ਹੋਈ ਹੈ। ਪਰ ਨਾਲ ਸਤਿਗੁਰੂ ਜੀ ਨੇ ਸੁਚੇਤ ਵੀ ਕੀਤਾ ਹੈ ਵੀ ਸੁਚੇਤ ਹੋ, ਸਾਵਧਾਨ ਹੋ, ਪਰਮੇਸ਼ਰ ਦੇ ਨਾਮ ਨਾਲ ਜੋੜ, ਸਿਮਰਨ ਭਜਨ ਕਰ, ਕਿਉਂਕਿ ਉਹ ਦਿਨ ਨੇੜੇ ਆ ਰਿਹਾ ਜਿਸ ਦਿਨ ਤੂੰ ਸੰਸਾਰ ਤੋਂ ਤੁਰ ਜਾਣਾ। ਸੋ ਦਿਨ ਆਵਣ ਲੱਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕੋ ਹੈ ਕਾਕਾ। ਜਿਸ ਦਿਨ ਸਾਧ ਸੰਗਤ ਜੀ ਛੱਡ ਖੜੋਤੇ ਖਿਣੇ ਮਾਹੇ, ਜਿਨਸਿਓ ਲੱਗਾ ਹੇਤ, ਜਿਨ੍ਹਾਂ ਨਾਲ ਸਾਡਾ ਪਿਆਰ ਲੱਗਾ, ਅਸੀਂ ਬੜੇ ਪਿਆਰ ਨਾਲ ਕਹਿੰਦੇ ਮੇਰੇ ਇਹ ਭਰਾ ਨੇ, ਇਹ ਮੇਰੇ ਪੁੱਤਰ ਨੇ, ਇਹ ਮੇਰੀਆਂ ਧੀਆਂ ਨੇ, ਇਹ ਮੇਰੇ ਰਿਸ਼ਤੇਦਾਰ ਨੇ, ਸੱਚੇ ਪਾਤਸ਼ਾਹ ਜੀ ਕਹਿੰਦੇ ਸਵਾਸ ਨਿਕਲਣ ਦੀ ਦੇਰੀ ਹੈ, ਉਹਨਾਂ ਨੇ ਖਿਣ ਵਿੱਚ ਛੱਡ ਕੇ ਤੈਨੂੰ ਪਾਸੇ ਹੋ ਜਾਣਾ ਹੈ। ਤੇ ਫਿਰ ਉਹਨਾਂ ਨੇ ਕਹਿਣਾ ਜੀ ਹੁਣ ਤਾਂ ਸਾਨੂੰ ਡਰ ਲੱਗਦਾ ਇਹਦੇ ਤੋਂ। ਤੇ ਕਈ ਵਾਰ ਬਜ਼ੁਰਗ ਕਹਿੰਦੇ ਵੀ ਛੇਤੀ ਕਰੋ, ਹੁਣ ਨਿਆਣੇ ਡਰਨ ਡਏ ਨੇ, ਤੇ ਲੈ ਚੱਲੋ ਹੁਣ ਇਹਨੂੰ ਕੀ ਰੱਖਣਾ ਆਪਾਂ। ਉਹੀ ਨਿਆਣੇ ਜਿਹੜੇ ਵਾਰ ਵਾਰ ਲੱਤਾਂ ਨੂੰ ਚੰਬੜਦੇ ਸੀ, ਬਾਹਾਂ ਨੂੰ ਚੰਬੜਦੇ ਸੀ, ਪਿਤਾ ਜੀ ਕਹਿ ਕੇ ਪਾਪਾ ਕਹਿ ਕੇ ਜੱਫੀਆਂ ਪਾਉਂਦੇ ਸੀ, ਤੇ ਸਾਧ ਸੰਗਤ ਜੀ ਉਹ ਮੁੜ ਕੇ ਡਰਨ ਲੱਗ ਪੈਂਦੇ ਨੇ। ਤੋ ਅੱਜ ਦੇ ਪਾਵਨ ਸ਼ਬਦ ਅੰਦਰ ਭਗਤ ਜੀ ਨੇ ਇਹੀ ਦਰਸਾਇਆ ਹੈ ਕਿ ਇਹ ਸਰੀਰ, ਇਹ ਪਦਾਰਥ, ਜੋ ਕੁਛ ਆਪਾਂ ਵੇਖਦੇ ਹਾਂ, ਤਨ ਧਨ ਕੁਟੰਬ ਸੁਬਾਇਆ, ਇਹ ਸਭ ਕੁਛ ਨਾਸਵੰਤ ਹੈ। ਆ ਜਿਹੜੇ ਰਾਜ ਭਾਗ ਨਾਲ ਅਸੀਂ ਚੰਬੜੇ ਹੋਏ ਹਾਂ, ਇਹ ਵੀ ਨਾਸਵੰਤ, ਇਹ ਵੀ ਸਦੀਵ ਕਾਲ ਰਹਿਣ ਵਾਲਾ ਨਹੀਂ। ਸਦੀਵ ਕਾਲ ਤਾਂ ਪਰਮੇਸ਼ਰ ਦਾ ਨਾਮ ਹੀ ਰਹਿਣ ਵਾਲਾ ਹੈ, ਤੇ ਹਰ ਪੱਖ ਤੋਂ ਸਾਡੀ ਇਹ ਮਦਦ ਕਰਨ ਵਾਲਾ ਹੈ। ਇਸੇ ਕਰਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਹਾਲਤ ਸੁੱਖ, ਪਲਤ ਸੁੱਖ, ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਐਸ ਲੋਕ ਵਿੱਚ ਵੀ ਸੁੱਖ, ਪਰਲੋਕ ਵਿੱਚ ਵੀ ਸੁੱਖ, ਤੇ ਸਦਾ ਸੁੱਖ ਹੈ ਸਿਮਰਨ ਨਾਲ। ਸਤਿਗੁਰੂ ਜੀ ਕਹਿੰਦੇ ਸਦਾ ਹੀ ਉਸ ਪਰਮਾਤਮਾ ਦਾ ਨਾਮ ਲਿਆ ਕਰ फिर लोक परलोक विच सुखी रहेगा। तो आओ भगत जी ने जो अज आपू पावन शब्द की बख्शिश की है, राग सोरठ अंदर भगत कबीर साहब जी का यह पावन शब्द 654 अंग ते सुभायमान है।
सतनाम श्री वाहे गुरु साहिब जी, जब जरिया तब होए भस्म तन।
सत्संग जी, जदों कोई प्राणी चढ़ाई कर जाता है, मौत दे मूँह विच पै जाता है, तो असी कई बार उन्हूं मर गया शब्द वरतते हाँ भी फलाना मर गया, और कई बार असी उन्हूं शब्द वरतते हाँ भी वह पूरा हो गया, अकाल चलाना कर गया। कई विद्वाना की यह विचार है कि असी मौत तो डरदिया ही ये शब्द बना ले ने भी मौत दा आखिए भी इनू मौत लै गई है, मौत दे भय तो बचे रहिए। ये वक्रे वक्रे शब्द ने, कोई कह दिंदा भी फलाना मर गया, कोई कहिंदा चढ़ाई कर गया, कोई कहिंदा पूरा हो गया, पर सतगुरु पातशाह जी दे अनन प्यारे श्रोमणी भगत भगत कबीर साहब जी कहिंदे ने, जदों इस शरीर विच्चों इस शरीर नू चलाउण वाला आत्मा निकल जांदा है, ते सतसंगत जी उस वेले परिवार दे जी सज्जन मित्र रिश्तेदार सारे कट्ठे हो करके ते इस जीव नू शमशान घाट विखे लै जांदे ने। शमशान घाट विखे ले जा करके ते इहनू इस जीव का संस्कार कर देंदे ने। जब जरिया तब होए भस्म तन, जदों इस शरीर का संस्कार हो जाता तो सतसंगत जी इस शरीर जेड़ा है ये भस्म हो जाता, सुवाह की ढेरी हो जाता। कई बार कई बीबियां साड़ियां मतावां बड़ियां हैरान हुंदियां ने कि हुण तां गुथली च पै गया, किड्डा सोहना शरीर सी हुण तां गुथली जोगा ही रह गया। भगत जी कहिंदे जदों शरीर दा संस्कार हुंदा है ना, ते उस वेले इह शरीर जिहड़ा है उस वेले भस्म हो जांदा है। भगत जी कहिंदे इहो तन जले काठ कै संगा, इह शरीर लकड़ां दे नाल सड़के सुआह हो जांदा है।
रहै किरम दल खाई,
ते जे किते इह शरीर पिया रवे ते फिर इस शरीर विच कीड़े पै जांदे ने, उह कीड़ियां दा समदा कीड़ियां दा दल सतसंगत जी इस शरीर नू खा जांदा है। और इस तरह जिवें हिंदुस्तान दे अंदर शरीर दे संस्कार करन दी मर्यादा है, गुरमत मर्यादा अनुसार गुरु के सिख दा संस्कार करना, क्रिया सहित सिख संस्कारे गुरमत दी मर्यादा विच रह करके सिख दा संस्कार करना, और इसे तरह इस्लाम धर्म दे अंदर वो कबर पुट करके ते कबर दे विच सतसंगत जी मुसलमान दा शरीर दब देंदे ने, ते उहदे शरीर विच फिर कीड़े पै जांदे ने, वो कीड़े उहनूं खा जांदे ने। भगत जी कहिंदे ने शरीर नासवंत है, भावें कोई इहनूं साड़ देवे, भावें कोई इहनूं दब देवे, भावें इह शरीर पिया रहे, ਸਤ ਸੰਗਤ ਜੀ, ਇਹ ਸਰੀਰ ਨਾਸਵੰਤ ਹੈ, ਸਦੀਵ ਕਾਲ ਰਹਿਣ ਵਾਲਾ ਨਹੀਂ, ਪਰ ਜਿਹੜੀ ਗੁਰਮਤ ਦੀ ਮਰਜ਼ਾਦਾ ਹੈ, ਗੁਰਮਤ ਦੇ ਸਹਿਤ ਸੰਸਕਾਰ ਕਰਨਾ ਚਾਹੀਦਾ ਹੈ। ਪ੍ਰਾਣੀ ਦਾ ਸਰੀਰ ਲਿਜਾ ਰਹੇ, ਉਹਦਾ ਪਾਸਾ ਨਹੀਂ ਬਦਲਣਾ ਚਾਹੀਦਾ। ਕਹਿੰਦੇ ਜੀ ਹੁਣ ਇਹਦਾ ਮੂੰਹ ਜਿਹੜਾ ਨਾ ਉਹ ਸ਼ਮਸ਼ਾਨ ਘਾਟ ਵਾਲੇ ਪਾਸੇ ਕਰੋ, ਤਾਂ ਕਿ ਇਹਨੂੰ ਘਰ ਦਾ ਚੇਤਾ ਭੁੱਲ ਜਾਵੇ। ਜਿਸ ਘਰ ਵਿੱਚ ਬੰਦੇ ਨੇ ਸਤ ਸੰਗਤ ਜੀ 80-90 ਸਾਲ ਗੁਜ਼ਾਰੇ ਹੋਣ, ਕੀ ਉਹਨੂੰ ਘਰ ਭੁੱਲ ਜਾਵੇਗਾ? ਜਿਨ੍ਹਾਂ ਗਲੀਆਂ ਦੇ ਵਿੱਚ, ਜਿਨ੍ਹਾਂ ਬਾਜ਼ਾਰਾਂ ਦੇ ਵਿੱਚ ਉਹ ਦੜੜ ਦੜੜ ਕਰਦਾ ਭੱਜਦਾ ਫਿਰਦਾ ਰਿਹਾ, ਕੀ ਉਹਨੂੰ ਉਹ ਬਾਜ਼ਾਰ ਭੁੱਲ ਜਾਣਗੇ? ਗੁਰਮਤ ਅਨੁਸਾਰ ਸਿੱਧੇ ਹੀ ਸਤ ਸੰਗਤ ਜੀ ਸ਼ਮਸ਼ਾਨ ਘਾਟ ਵਿੱਚ ਪ੍ਰਾਣੀ ਨੂੰ ਲਿਜਾਣਾ, ਸਿਰ ਵਾਲੇ ਪਾਸੇ ਗੁਰੂ ਕੀ ਬਾਣੀ ਦੇ ਸ਼ਬਦ ਪੜ੍ਹਦੇ ਜਾਣਾ, ਔਰ ਰਸਤੇ ਵਿੱਚ ਲਿਜਾ ਕਰਕੇ ਭਾਂਡਾ ਭੰਨਣਾ ਮਨਮੱਤ ਹੈ। ਸਿੱਧੇ ਸ਼ਮਸ਼ਾਨ ਘਾਟ ਵਿੱਚ ਲਿਜਾ ਕਰਕੇ ਚਿਖਾ 'ਤੇ ਰੱਖ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਚੰਡਾ ਲਾ ਕੇ ਪ੍ਰਾਣੀ ਦਾ ਸੰਸਕਾਰ ਕਰਨਾ। ਔਰ ਇਸੇ ਤਰ੍ਹਾਂ ਜਦੋਂ ਸਰੀਰ ਦਾ ਅੱਧਾ ਸੰਸਕਾਰ ਹੋ ਜਾਵੇ, ਉਸ ਵੇਲੇ ਸੋਹਲੇ ਜੀ ਦਾ ਪਾਠ ਕਰਕੇ ਅਰਦਾਸ ਕਰਨੀ। ਸਤ ਸੰਗਤ, ਫਿਰ ਪ੍ਰਾਣੀ ਦੇ ਨਿਮਿਤ ਸਹਿਜ ਪਾਠ ਰੱਖਣਾ ਜਾਂ ਅਖੰਡ ਪਾਠ ਕਰਵਾਉਣਾ, ਸਤਿਗੁਰੂ ਜੀ ਨੇ ਜਿਹੜੀ ਦੁਸਹਿਰੇ ਦੀ ਮਰਜ਼ਾਦਾ ਚਲਾਈ ਹੈ, ਉਸ ਅਨੁਸਾਰ ਇਹ ਗੁਰਮਤ ਅਨੁਸਾਰ ਸਾਰੀ ਕਿਰਿਆ ਕਰਨੀ ਹੈ। ਭਗਤ ਜੀ ਕਹਿੰਦੇ ਜਦੋਂ ਸਰੀਰ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਤੇ ਇਸ ਸਰੀਰ ਨੂੰ ਸਾੜਿਆ ਜਾਂਦਾ ਹੈ, ਇਹ ਸਰੀਰ ਭਸਮ ਦੀ ਢੇਰੀ ਹੋ ਜਾਂਦਾ ਹੈ, ਔਰ ਜੇ ਇਹ ਪਿਆ ਰਹੇ ਤੇ ਫਿਰ ਇਹਨੂੰ ਕੀੜਿਆਂ ਦਾ ਦਲ ਖਾ ਜਾਂਦਾ ਹੈ, ਜੇ ਕਬਰ ਵਿੱਚ ਵੀ ਦੱਬਿਆ ਜਾਵੇ ਤੇ ਉੱਥੇ ਵੀ ਇਹਨੂੰ ਕੀੜੇ ਖਾ ਜਾਂਦੇ ਹਨ।
ਕਾਚੀ ਗਾਗਰ ਨੀਰ ਪਰਤ ਹੈ।
ਭਗਤ ਜੀ ਕਹਿੰਦੇ ਕੋਈ ਕੱਚੇ ਘੜੇ ਅੰਦਰ ਪਾਣੀ ਪਾਵੇ ਤੇ ਉਸ ਕੱਚੇ ਘੜੇ ਵਿੱਚ ਜਿਹੜਾ ਪਿਆ ਹੋਇਆ ਪਾਣੀ, ਉਹਦੀ ਕਿੰਨੀ ਆਸ ਰੱਖ ਸਕਦੇ ਹਾਂ ਵੀ ਇਹ ਕਿੰਨਾ ਚਿਰ ਰਹੇਗਾ? ਉਹਦੀ ਕੋਈ ਆਸ ਨਹੀਂ, ਕਿਉਂਕਿ ਕੱਚਾ ਘੜਾ ਜਿਹੜਾ ਸਤ ਸੰਗਤ ਜੀ ਉਹ ਖੁਰ ਜਾਂਦਾ ਹੈ ਤੇ ਪਾਣੀ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਸਰੀਰ ਹੈ, ਇਹ ਕੱਚੇ ਘੜੇ ਦੀ ਨਿਆਈ ਹੈ, ਔਰ ਇਹਦੇ ਅੰਦਰ ਜਿਹੜਾ ਸਵਾਸਾਂ ਰੂਪੀ ਪਾਣੀ ਹੈ, ਸਤ ਸੰਗਤ ਜੀ ਇਸ ਪਾਣੀ ਦੀ ਕੋਈ ਅਸੀਂ ਆਸ ਨਹੀਂ ਰੱਖ ਸਕਦੇ ਵੀ ਕਿਤਨਾ ਸਮਾਂ ਰਹੇਗਾ। ਸਤਿਗੁਰੂ ਜੀ ਨੇ ਤਾਂ ਕਿਹਾ ਹੈ, ਮਤ ਜਾਪੇ ਕੇ ਸਾਹ ਆਵੇ ਕੇ ਨਾ ਆਵੇ ਰਾਮ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਿੱਧ ਗੋਸ਼ਟ ਵਿੱਚ ਜ਼ਿਕਰ ਕੀਤਾ, ਤ੍ਰੈ ਸੱਤ ਅੰਗਲ ਵਾਈ ਕਹੀਏ, ਤ੍ਰੈ ਤੇ ਸੱਤ ਦਸ, ਦਸ ਉਂਗਲਾਂ ਸਵਾਸ ਸਾਡੇ ਮੁੱਖ ਤੋਂ ਬਾਹਰ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਪਤਾ ਨਹੀਂ ਉਹਨੇ ਮੁੜ ਕੇ ਅੰਦਰ ਆਉਣਾ ਕਿ ਨਹੀਂ ਆਉਣਾ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਇੱਕ ਸਵਾਸ ਆਇਆ, ਦੂਜੇ ਸਵਾਸ ਦੀ ਕੋਈ ਆਸ ਹੀ ਨਹੀਂ ਵੀ ਆਵੇਗਾ ਕਿ ਨਹੀਂ ਆਵੇਗਾ। ਹਮ ਆਦਮੀ ਹਾਂ ਇੱਕ ਦਮੀ, ਮੁਹਲਤ ਮੁਹਲਤ ਨਾ ਜਾਣਾ। ਅਸੀਂ ਇੱਕ ਦਮ ਦੇ ਆਦਮੀ ਹਾਂ, ਜੇ ਦਮ ਆ ਗਿਆ, ਸਾਹ ਆ ਗਿਆ ਤੇ ਆਦਮੀ ਹਾਂ, ਤੇ ਜੇ ਸਾਹ ਨਾ ਆਇਆ ਤੇ ਮਿੱਟੀ ਦੀ ਢੇਰੀ ਹਾਂ। ਪਰ ਇਹਦੀ ਅਸੀਂ ਮੋਹਲਤ ਨਹੀਂ ਜਾਣ ਸਕਦੇ ਵੀ ਕਿੰਨਾ ਕੁ ਚਿਰ ਮੋਹਲਤ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਿਆ ਪਰਵਾਸਾ ਇਸ ਭਾਂਡੇ ਕਾ, ਇਤਨੁਕ ਲਾਗੇ ਠਨਕਾ। ਇਸ ਸਰੀਰ ਰੂਪੀ ਭਾਂਡੇ ਦਾ ਕੀ ਭਰੋਸਾ ਹੈ ਵੀ ਇਹਨੇ ਕਿੱਥੇ ਟੁੱਟ ਜਾਣਾ ਹੈ? ਸਾਧ ਸੰਗਤ ਇਸ ਕਰਕੇ ਭਗਤ ਜੀ ਕਹਿੰਦੇ ਨੇ ਕਾਚੀ ਗਾਗਰ ਨੀਰ ਪਰਤ ਹੈ, ਕੱਚੇ ਘੜੇ ਦੇ ਵਿੱਚ ਪਾਣੀ ਪਾਇਆ ਉਹਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ ਵੀ ਇਹ ਇੰਨਾ ਚਿਰ ਰਹੇਗਾ। ਇਹ ਸਰੀਰ ਵੀ ਕੱਚੇ ਘੜੇ ਦੀ ਨਿਆਈ ਹੈ, ਇਹਨਾਂ ਦੇ ਇਹ ਸਰੀਰ ਰੂਪੀ ਘੜੇ ਦੇ ਅੰਦਰ ਜਿਹੜੇ ਸਵਾਸਾਂ ਰੂਪੀ ਪਾਣੀ ਪਿਆ ਇਹਦੀ ਕੋਈ ਬਹੁਤੀ ਅਸੀਂ ਮੁਹਲਤ ਨਹੀਂ ਜਾਣ ਸਕਦੇ।
ਤਨ ਕੀ ਇਹ ਬਡਾਈ,
ਭਗਤ ਜੀ ਕਹਿੰਦੇ ਨੇ ਇਹ ਮਨੁੱਖ ਜਿਹੜੇ ਸਰੀਰ ਦਾ ਤੂੰ ਮਾਣ ਕਰਦਾ ਹੈ ਨਾ ਵੀ ਮੇਰਾ ਰੂਪ ਸੋਹਣਾ ਹੈ, ਮੇਰਾ ਸਰੀਰ ਤਕੜਾ ਹੈ, ਇਸ ਸਰੀਰ ਦੀ ਤਾਂ ਇੰਨੀ ਕੀ ਵਡਿਆਈ ਹੈ, ਇਸ ਤੋਂ ਵੱਧ ਇਹਦੀ ਕੋਈ ਵਡਿਆਈ ਨਹੀਂ। ਇਹ ਕੱਚੇ ਘੜੇ ਵਰਗਾ, ਇਹਦੀ ਕੋਈ ਆਸ ਨਹੀਂ ਵੀ ਇਹਨੇ ਕਿਹੜੇ ਵੇਲੇ ਟੁੱਟ ਜਾਣਾ। ਇਸ ਕਰਕੇ ਭਗਤ ਜੀ ਕਹਿੰਦੇ ਇਸ ਸਰੀਰ ਦੀ ਤਾਂ ਭਾਈ ਇਤਨੀ ਕੀ ਹੀ ਵਡਿਆਈ ਹੈ ਜਿਹਦਾ ਤੂੰ ਮਾਣ ਕਰਦਾ ਹੈ।
ਕਾਹੇ ਭਈਆ ਫਿਰ ਤਾਂ ਫੁੱਲਿਆ ਫੁੱਲਿਆ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਭਰਾ ਤੂੰ ਕਾਹਦੇ ਵਾਸਤੇ ਫੁੱਲਿਆ ਫੁੱਲਿਆ ਫਿਰਦਾ ਹੈ, ਕਾਹਦੇ ਵਾਸਤੇ ਹੰਕਾਰ ਕਰੀ ਜਾਂਦਾ ਹੈ, ਹੰਕਾਰ ਕਾਹਦਾ ਹੈ ਸਰੀਰ ਦਾ, ਹੰਕਾਰ ਕਾਹਦਾ ਇਹਨਾਂ ਪਦਾਰਥਾਂ ਦਾ, ਇਹ ਤਾਂ ਕਦੇ ਕਿਸੇ ਨੇ ਨਾਲ ਨਹੀਂ ਖੜੇ ਤੇ ਤੂੰ ਕੀ ਇਹਨਾਂ ਦਾ ਮਾਣ ਕਰਦਾ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਐਸੇ ਗੜ ਮੈਂ ਐਸ ਹਠੀਲੋ ਫੂਲ ਫੂਲ ਕਿਆ ਪਾਵਤ ਹੈ, ਇਸ ਸਰੀਰ ਰੂਪੀ ਗੜ ਦੇ ਵਿੱਚ ਤੂੰ ਆਕੜ ਆਕੜ ਕੇ ਫੁੱਲ ਫੁੱਲ ਕੇ ਹੰਕਾਰ ਦੇ ਨਾਲ ਕੀ ਪ੍ਰਾਪਤ ਕਰ ਰਿਹਾ, ਕੁਛ ਵੀ ਨਹੀਂ ਪ੍ਰਾਪਤ ਹੋ ਰਿਹਾ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਭਰਾ ਤੂੰ ਹੰਕਾਰ ਦੇ ਵਿੱਚ ਮਾਨ ਦੇ ਵਿੱਚ ਕਾਹਦੇ ਵਾਸਤੇ ਫੁੱਲਿਆ ਫਿਰਦਾ ਹੈ।
ਜਬ ਦਸ ਮਾਸ ਉਰਦ ਮੁਖ ਰਹਿਤਾ,
ਭਗਤ ਜੀ ਕਹਿੰਦੇ ਯਾਦ ਹੈ ਤੈਨੂੰ ਜਦੋਂ ਮਾਂ ਦੇ ਪੇਟ ਵਿੱਚ ਦਸ ਮਹੀਨੇ ਪੁੱਠਾ ਲਮਕਿਆ ਰਿਹਾ, ਉਹ ਦਿਨ ਯਾਦ ਨੇ, ਉਹ ਚੇਤੇ ਕਰਿਆ ਕਰ ਜਦੋਂ ਮਾਤਾ ਨੇ ਦਸ ਮਹੀਨੇ ਤੈਨੂੰ ਆਪਣੇ ਉਦਰ ਵਿੱਚ ਰੱਖਿਆ ਔਰ ਉਸ ਪਰਮਾਤਮਾ ਨੇ ਤੈਨੂੰ ਸਿਮਰਨ ਦੀ ਦਾਤ ਦਿੱਤੀ ਤੇ ਤੂੰ ਉਸ ਸਿਮਰਨ ਦੀ ਬਦੌਲਤ ਮਾਤਾ ਦੇ ਉਦਰ ਵਿੱਚ ਬਚਿਆ ਰਿਹਾ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਰਾਗ ਸੋਰਠ ਵਿੱਚ ਵੀ ਜ਼ਿਕਰ ਕੀਤਾ ਹੈ, ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿਤ ਮਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਹੇ ਸੱਚੇ ਪਾਤਸ਼ਾਹ, ਜਿਵੇਂ ਮਾਤਾ ਦੇ ਉਦਰ ਵਿੱਚ ਆਪਣਾ ਨਾਮ ਦੇ ਕੇ ਸਿਮਰਨ ਦੇ ਕੇ ਸਾਡੀ ਰੱਖਿਆ ਕੀਤੀ ਹੈ, ਹੁਣ ਸੰਸਾਰ ਜਿਹੜਾ ਇਹ ਅੱਗ ਦਾ ਸਮੁੰਦਰ ਹੈ ਇਹਦੇ ਤੋਂ ਵੀ ਸਾਨੂੰ ਤਾਰਨਾ ਕਰੋ। ਸਤਸੰਗਤ ਜੀ, ਸੰਸਾਰ ਵਿੱਚ ਆ ਕੇ ਤੇ ਅਸੀਂ ਲੱਭਦੇ ਫਿਰਦੇ ਹਾਂ ਵੀ ਨਾਮ ਕਿੱਥੋਂ ਮਿਲੇਗਾ, ਮਾਤਾ ਦੇ ਉਦਰ ਵਿੱਚ ਕਿਹਨੇ ਨਾਮ ਦਿੱਤਾ ਸੀ ਸਾਨੂੰ, ਉੱਥੇ ਤਾਂ ਪਰਮੇਸ਼ਰ ਦਾ ਨਾਮ ਜਪ ਕੇ ਇਹ ਜੀਵ ਬਚਿਆ ਰਿਹਾ। ਤੇ ਵਿਦਵਾਨਾਂ ਦੀ ਇਹ ਵੀ ਵਿਚਾਰ ਹੈ ਵੀ ਜਿਹੜੇ ਬੱਚੇ ਮਾਤਾ ਦੇ ਉਦਰ ਵਿੱਚ ਸਿਮਰਨ ਨਹੀਂ ਨਾ ਕਰਦੇ ਉਹ ਮਾਤਾ ਦੇ ਪੇਟ ਵਿੱਚ ਹੀ ਗਲ ਸੜ ਜਾਂਦੇ ਨੇ, ਉਹ ਸਹੀ ਸਲਾਮਤ ਮਾਤਾ ਦੇ ਉਦਰ ਤੋਂ ਬਾਹਰ ਨਹੀਂ ਆਉਂਦੇ। ਤੇ ਭਗਤ ਜੀ ਫਿਰ ਚੇਤਾ ਕਰਾਉਂਦੇ ਨੇ ਜਬ ਦਸ ਮਾਸ ਉਰਦ ਮੁਖ ਰਹਿਤਾ, ਜਦੋਂ ਤੂੰ ਦਸ ਮਹੀਨੇ ਮਾਤਾ ਦੇ ਉਦਰ ਵਿੱਚ ਮਾਤਾ ਦੇ ਪੇਟ ਵਿੱਚ ਪੁੱਠਾ ਲਮਕਿਆ ਹੋਇਆ ਸੀ, ਮੁਖ ਤਲੇ ਪੈਰ ਉੱਪਰੇ, ਵਸੰਦੋ ਕੋਹ ਥੜੇ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਓ ਉਦਰ ਹੈ ਜਿਸ ਦੇ ਨਾਏ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਦੋਂ ਤੇਰਾ ਮੁੱਖ ਥੱਲੇ ਸੀ ਔਰ ਮਾਤਾ ਦੇ ਪੇਟ ਵਿੱਚ ਗੰਦਗੀ ਵੀ ਹੈ, ਪਰ ਤੇਰਾ ਮੁੱਖ ਥੱਲੇ ਸੀ, ਵੇਖ ਪਰਮੇਸ਼ਰ ਨੇ ਕਿੰਨੀ ਤੇਰੀ ਰੱਖਿਆ ਕੀਤੀ, ਤੇਰੇ ਮੁੱਖ ਵਿੱਚ ਗੰਦਗੀ ਨਹੀਂ ਪੈਣ ਦਿੱਤੀ। ਤੇਰੇ ਪੈਰ ਉੱਪਰ ਸਨ ਤੇ ਤੂੰ ਕੋਥਰੀ ਥਾਂ ਤੇ ਵੱਸ ਰਿਹਾ ਸੀ, ਜਿਸ ਪਰਮਾਤਮਾ ਦੇ ਨਾਮ ਦੀ ਬਦੌਲਤ ਤੂੰ ਮਾਤਾ ਦੇ ਉਦਰ ਤੋਂ, ਜਠਰਾਗਣ ਅਗਨੀ ਤੋਂ ਬਚ ਕੇ ਆਇਆ, ਤੂੰ ਉਸ ਨੂੰ ਕਿਉਂ ਵਸਾ ਰਿਹਾ? ਤੇ ਭਗਤ ਜੀ ਕਹਿੰਦੇ, ਜਦੋਂ ਤੂੰ 10 ਮਹੀਨੇ ਮਾਤਾ ਦੇ ਪੇਟ ਵਿੱਚ ਪੁੱਠਾ ਲਮਕਿਆ ਹੋਇਆ ਸੀ,
ਸੋ ਦਿਨ ਕੈਸੇ ਭੁੱਲਿਆ,
ਉਹ ਦਿਨ ਉਹ ਸਮਾਂ ਤੈਨੂੰ ਕਿਵੇਂ ਭੁੱਲ ਗਿਆ, ਉਹ ਤੂੰ ਕਿਉਂ ਨੀ ਚੇਤੇ ਰੱਖਿਆ?
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਜੋ ਮਦ ਮੱਖੀ ਤਿਉਂ ਸਠੋਰ ਰਸ।
ਭਗਤ ਜੀ ਕਹਿੰਦੇ ਨੇ, ਜਿਵੇਂ ਮੱਖੀ ਮਦ ਨਾਮ ਸ਼ਹਿਦ ਦਾ ਹੈ, ਮਦ ਨਾਮ ਮਿੱਠੇ ਦਾ ਹੈ, ਸਤਸੰਗਤ ਜੀ ਮੱਖੀ ਵੱਖ ਵੱਖ ਫੁੱਲਾਂ ਤੇ ਬੈਠ ਕਰਕੇ ਮਿੱਠਾ ਇਕੱਠਾ ਕਰਦੀ ਹੈ, ਸ਼ਹਿਦ ਇਕੱਠਾ ਕਰਦੀ ਹੈ, ਤਿਉਂ ਸਠੋਰ ਰਸ। ਸਠੋਰ ਦਾ ਅਰਥ ਹੈ ਮੂਰਖ। ਭਗਤ ਜੀ ਕਹਿੰਦੇ ਨੇ, ਹੇ ਮੂਰਖ, ਤੂੰ ਰਸ ਪ੍ਰੇਮ ਕਰਕੇ ਤੇ ਤੇਵੇਂ ਹੀ ਤੂੰ ਜਿਵੇਂ ਮੱਖੀ ਨੇ ਸ਼ਹਿਦ ਜੋੜਿਆ ਹੈ।
ਜੋਰ ਜੋਰ ਧਨ ਕੀਆ।
ਭਗਤ ਜੀ ਕਹਿੰਦੇ, ਹੇ ਮੂਰਖ, ਤੇਵੇਂ ਤੂੰ ਪ੍ਰੇਮ ਕਰ ਕਰਕੇ ਸੋ ਧਨ ਇਕੱਠਾ ਜੋੜ ਕੀਤਾ ਹੈ, ਧਨ ਜੋੜਨਾ ਕੀਤਾ ਹੈ।
ਮਰਤੀ ਬਾਰ ਲੇਹੋ ਲੇਹੋ ਕਰੀਆ।
ਮਰਤੀ ਬਾਰ ਮਰਨ ਦੇ ਸਮੇਂ ਫਿਰ ਲੇਹੋ ਲੇਹੋ ਕਰੀਏ। ਪਰਿਵਾਰ ਦੇ ਜੀ ਰਿਸ਼ਤੇਦਾਰ ਭੈਣ ਭਰਾ ਕਹਿੰਦੇ ਵੀ ਵੇਖ ਲਓ ਇਹਦੇ ਕੋਲ ਕੁਛ ਹੈ ਵੀ ਹੈ ਕਿ ਨਹੀਂ, ਜੇ ਹੈ ਤਾਂ ਕੁਛ ਲੈ ਲਓ, ਮਗਰੋਂ ਆਪਾਂ ਖਰਾਬ ਹੋਵਾਂਗੇ। ਮੁੜ ਕੇ ਆਪਾਂ ਨੂੰ ਪਤਾ ਨਹੀਂ ਵੀ ਕਿਹਦਾ ਇਹਨੇ ਦੇਣਾ ਅਤੇ ਕਿਹਦੇ ਤੋਂ ਲੈਣਾ, ਹੁਣ ਹੀ ਪਤਾ ਕਰ ਲਓ। ਅਥਵਾ ਮਰਤੀ ਬਾਰ ਲੇਹੋ ਲੇਹੋ ਕਰੀਏ। ਸਤਸੰਗਤ ਜੀ ਜਦੋਂ ਜੀਵ ਚੜ੍ਹਾਈ ਕਰ ਜਾਂਦਾ ਤੇ ਫਿਰ ਸਿਆਣੇ ਕਹਿੰਦੇ ਵੀ ਹੁਣ ਇਹਨੂੰ ਲੈ ਚੱਲੋ, ਲੈ ਚੱਲੋ।
ਭੂਤ ਰਹਿਣ ਕਿਉਂ ਦੀਆ।
ਫਿਰ ਕਹਿੰਦੇ ਇਹ ਭੂਤ ਹੈ, ਅਪਵਿੱਤਰ ਹੈ, ਇਹਨੂੰ ਹੁਣ ਕਿਉਂ ਰਹਿਣ ਦੇ ਰਹੇ ਜੇ, ਇਹਨੂੰ ਕਿਉਂ ਪਿਆ ਰਹਿਣ ਦੇਣ ਦੇ ਜੇ, ਇਹਨੂੰ ਚੁੱਕੋ ਤੇ ਫਟਾਫਟ ਲੈ ਚੱਲੋ।
ਦੇਹੋਰੀ ਲਓ ਬਰੀ ਨਾਰ ਸੰਗ ਭਈ।
ਤੇ ਜਿਹੜੀ ਇਸਤਰੀ ਦੇ ਨਾਲ ਇਹਨੇ ਚਾਰ ਲਾਵਾਂ ਲਈਆਂ ਸੀ ਨਾ, ਉਹ ਇਸਤਰੀ ਕਹਿੰਦੇ ਨੇ ਇਹਦੇ ਮਰਨ ਤੋਂ ਬਾਅਦ ਬਾਹਰਲੀ ਦਲੀਜ ਤੱਕ ਇਹਦੇ ਨਾਲ ਗਈ।
ਅੱਗੇ ਸੱਜਣ ਸੁਹੇਲਾ।
ਤੇ ਸਤਸੰਗਤ ਜੀ ਅੱਗੇ ਜਿਹੜੇ ਸੁਖੀ ਸੱਜਣ ਸਨ, ਇਹਦੇ ਸੱਜਣ ਮਿੱਤਰ ਸਨ, ਕੋਈ ਰਿਸ਼ਤੇਦਾਰ ਭੈਣ ਭਰਾ ਸਨ, ਉਹ ਸਰੀਰ ਚੁੱਕ ਕੇ ਲੈ ਗਏ।
ਮਰ ਘੱਟ ਲਓ ਸਭ ਲੋਕ ਕੁਟੰਬ ਭਇਓ।
ਭਗਤ ਜੀ ਕਹਿੰਦੇ, ਸ਼ਮਸ਼ਾਨ ਘਾਟ ਤੱਕ ਸਾਰੇ ਸੱਜਣ ਮਿੱਤਰ ਲੋਕ ਤੇ ਪਰਿਵਾਰ ਨਾਲ ਗਿਆ।
ਅੱਗੇ ਹੰਸ ਅਕੇਲਾ।
ਪਰ ਹੁਣ ਕਹਿੰਦੇ, ਅੱਗੇ ਜਦੋਂ ਪਰਲੋਕ ਨੂੰ ਤੁਰਿਆ ਤੇ ਉਦੋਂ ਇਹ ਜੀਵ ਆਤਮਾ ਇਕੱਲਾ ਗਿਆ। ਸਤਸੰਗਤ ਜੀ ਨਾਲ ਉਸ ਵੇਲੇ ਨਾ ਕੋਈ ਭੈਣ ਭਰਾ ਜਾਂਦਾ। ਵੈਸੇ ਤਾਂ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਕੋ ਮਰੇ ਨਾ ਮੋਇਆ ਨਾਲੇ। ਜਦੋਂ ਕੋਈ ਚੜ੍ਹਾਈ ਕਰ ਜਾਂਦਾ ਸੀ, ਠੀਕ ਹੈ, ਰੋ ਰੋ ਕੇ ਪਿੱਟ ਪਿੱਟ ਕੇ ਲਾਲ ਪੀਲੇ ਹੋ ਜਾਂਦੇ ਹਾਂ, ਪਰ ਉਸ ਮਰਨ ਵਾਲੇ ਦੇ ਨਾਲ ਕੋਈ ਮਰਿਆ ਨਹੀਂ। ਸਤਸੰਗਤ ਜੀ ਜਦੋਂ ਸੰਸਕਾਰ ਕਰਕੇ ਆ ਜਾਂਦੇ ਹਾਂ ਤੇ ਫਿਰ ਅਸੀਂ ਹੌਂਸਲਾ ਕਰ ਲੈਂਦੇ ਵੀ ਹੁਣ ਤਾਂ ਗਿਆ। ਤੇ ਭਗਤ ਜੀ ਨੇ ਜ਼ਿਕਰ ਕੀਤਾ, ਅੱਗੇ ਹੰਸ ਅਕੇਲਾ। ਅੱਗੇ ਜੀਵ ਆਤਮਾ ਪਰਲੋਕ ਨੂੰ ਇਕੱਲਾ ਹੀ ਜਾਂਦਾ ਹੈ, ਪਰ ਨਾਲ ਵੀ ਇਹਦੇ ਕੋਈ ਜਾਂਦੇ ਹੋਣਗੇ। ਸਤਸੰਗਤ ਜੀ ਨਾਲ ਇਹਦੇ ਜਾਂਦੇ ਨੇ, ਇਹਦੀਆਂ ਕੀਤੀਆਂ ਚੰਗਿਆਈਆਂ ਤੇ ਬੁਰਿਆਈਆਂ ਜਿਹੜੀਆਂ ਧਰਮ ਦੀ ਹਾਜ਼ਰੀ ਵਿੱਚ ਪੜ੍ਹੀਆਂ ਜਾਂਦੀਆਂ ਨੇ, ਵਾਚੀਆਂ ਜਾਂਦੀਆਂ ਨੇ ਵੀ ਇਹਨੇ ਚੰਗੇ ਕਰਮ ਇੰਨੇ ਕੁ ਕੀਤੇ ਨੇ ਤੇ ਮਾੜੇ ਕਰਮ ਇੰਨੇ ਕੁ ਕੀਤੇ ਨੇ। ਪਰ ਪਰਲੋਕ ਨੂੰ ਜਾਣ ਲੱਗਿਆ ਇਹਦੇ ਨਾਲ ਕੇਵਲ ਪਰਮੇਸ਼ੁਰ ਦਾ ਨਾਮ ਜੇ ਜਪਿਆ ਹੋਵੇ ਤੇ ਉਹ ਜਾਂਦਾ ਹੈ, ਉਹ ਹਰ ਥਾਂ ਤੇ ਇਹਦੀ ਸਹਾਇਤਾ ਕਰਦਾ ਹੈ। ਜਿਵੇਂ ਕਈ ਵਾਰ ਆਪਾਂ ਰਾਹਦਾਰੀ ਲੈ ਜਾਂਦੇ ਹਾਂ ਨਾ, ਤੇ ਉਹ ਰਾਹਦਾਰੀ ਸਾਡੀ ਹਰ ਪੱਖ ਤੋਂ ਸਹਾਇਤਾ ਕਰਦੀ ਹੈ। ਕੋਈ ਸਾਨੂੰ ਰੋਕੇ ਤੇ ਅਸੀਂ ਰਾਹਦਾਰੀ ਵਿਖਾ ਦਿੰਦੇ ਹਾਂ, ਉਹ ਉਸ ਵੇਲੇ ਕਹਿੰਦੇ ਜਾਓ ਜੀ। ਪਰਮੇਸ਼ੁਰ ਦਾ ਨਾਮ ਇੱਕ ਜੀਵ ਦਾ ਰਾਹਦਾਰੀ ਹੈ, ਤੇ ਜੇ ਇਸ ਨੇ ਇਹ ਰਾਹਦਾਰੀ ਅਥਵਾ ਇਹ ਤੋਸਾ ਆਪਣੇ ਪੱਲੇ ਬੱਧਾ ਹੋਵੇਗਾ ਤੇ ਸਤ ਸੰਗਤ ਜੀ ਫਿਰ ਉਹ ਨਾਮ ਹੀ ਇਹਦੀ ਸਹਾਇਤਾ ਕਰੇਗਾ, ਹਰ ਥਾਂ ਤੋਂ ਨਾਮ ਇਹਨੂੰ ਬਚਾਵੇਗਾ।
ਕਹਿਤ ਕਬੀਰ ਸੁਣੋ ਰੇ ਪ੍ਰਾਨੀ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਪ੍ਰਾਣਾ ਭਾਰੀ ਜੀਵ ਸੁਣਨਾ ਕਰੋ।
ਪਰੇ ਕਾਲ ਗ੍ਰਸ ਕੂਆ,
ਜਦੋਂ ਕਾਲ ਮੌਤ ਆਣ ਪਈ, ਮੌਤ ਨੇ ਗ੍ਰਸ ਲਿਆ ਤੇ ਫਿਰ ਉਹਨੇ ਪਰਲੋਕ ਰੂਪੀ ਕੂਆ ਖੂਹ ਵਿੱਚ ਸੁੱਟ ਦੇਣਾ, ਭਾਵ ਜਦੋਂ ਮੌਤ ਨੇ ਆ ਕਰਕੇ ਇਸ ਸਰੀਰ ਨੂੰ ਝਪਟ ਮਾਰੀ, ਸਰੀਰ ਮਿੱਟੀ ਦੀ ਢੇਰੀ ਹੋ ਜਾਣਾ, ਨਾ ਇਹਨੇ ਬੋਲਣਾ ਹੈ, ਨਾ ਕਿਸੇ ਵੇਲੇ ਵੇਖਣਾ ਹੈ। ਸਤ ਸੰਗਤ ਜੀ ਫਿਰ ਤਾਂ ਭਾਵੇਂ ਵਾਜਾਂ ਮਾਰੀ ਜਾਣ, ਬਾਪੂ ਬੋਲ ਉੱਠ ਚਾਹ ਹੀ ਪੀ ਲਾ ਘੁੱਟ, ਫਿਰ ਬਾਪੂ ਕਿੱਥੇ ਬੋਲਦਾ। ਸਤ ਸੰਗਤ ਜੀ ਭਗਤ ਜੀ ਕਹਿੰਦੇ ਨੇ ਪਰੇ ਕਾਲ ਗ੍ਰਸ ਕੂਆ, ਜਦੋਂ ਕਾਲ ਸਮਾਂ ਆ ਜਾਂਦਾ ਨਾ, ਉਸ ਵੇਲੇ ਇਹ ਜੀਵ ਨੂੰ ਮੌਤ ਦੇ ਖੂਹ ਵਿੱਚ ਸੁੱਟ ਦਿੰਦਾ ਹੈ। ਸਮੇਂ ਅਨੁਸਾਰ ਹੀ ਆਪਾਂ ਕੱਲ੍ਹ ਵੀ ਵਿਚਾਰ ਕੀਤੀ ਸੀ ਵੀ ਸਮੇਂ ਸਮੇਂ ਅਨੁਸਾਰ ਦੇਵੀ ਦੇਵਤੇ ਵੀ ਪੈਦਾ ਹੋਏ, ਸਮੇਂ ਸਮੇਂ ਅਨੁਸਾਰ ਉਹ ਵੀ ਸੰਸਾਰ ਤੋਂ ਚਲੇ ਗਏ।
ਝੂਠੀ ਮਾਇਆ ਆਪ ਬੰਧਾਇਆ,
ਤੋਂ ਭਗਤ ਜੀ ਕਹਿੰਦੇ ਨੇ ਇਸ ਜੀਵ ਨੇ ਝੂਠੀ ਮਾਇਆ ਨਾਲ ਲੱਗ ਕਰਕੇ ਆਪਣੇ ਆਪ ਨੂੰ ਬਣਾ ਲਿਆ ਹੈ।
ਜੋ ਨਲਨੀ ਭ੍ਰਮ ਸੂਆ,
ਸੂਆ ਦਾ ਅਰਥ ਹੈ ਸਤ ਸੰਗਤ ਜੀ ਤੋਤਾ, ਜਿਵੇਂ ਤੋਤਾ ਨਲਨੀ ਤੇ ਬੈਠ ਕਰਕੇ ਭ੍ਰਮ ਜਾਂਦਾ ਹੈ ਕਿ ਜੇ ਮੈਂ ਥੱਲੇ ਡਿੱਗ ਪਿਆ ਤੇ ਥੱਲੇ ਪਾਣੀ ਹੈ, ਮੇਰੀ ਮੌਤ ਹੋ ਜਾਵੇਗੀ। ਭਗਤ ਜੀ ਕਹਿੰਦੇ ਨੇ ਉਹ ਸੂਆ ਤੋਤਾ ਜਿਹੜਾ ਨਾ, ਉਹ ਨਲਨੀ ਨੂੰ ਛੱਡਦਾ ਨਹੀਂ, ਉੱਥੇ ਚੀਕੀ ਜਾਂਦਾ ਹੈ। ਰਾਗ ਗੌੜੀ ਦੇ ਵਿੱਚ ਵੀ ਭਗਤ ਸਾਹਿਬ ਜੀ ਨੇ ਇੱਕ ਪਾਵਨ ਸ਼ਬਦ ਉਚਾਰਨ ਕੀਤਾ, ਉਹਦੇ ਵਿੱਚ ਵੀ ਜ਼ਿਕਰ ਕੀਤਾ। ਉੱਥੇ ਉਹਨਾਂ ਨੇ ਬਾਂਦਰ ਦੀ ਉਦਾਹਰਣ ਵੀ ਦਿੱਤੀ ਹੈ ਕਿ ਜਿਵੇਂ ਬਾਂਦਰ ਛੋਲਿਆਂ ਦੀ ਮੁੱਠ ਭਰ ਲੈਂਦਾ ਕੁੱਜੀ ਵਿੱਚ ਤੇ ਉਹ ਛੋਲਿਆਂ ਦੀ ਮੁੱਠ ਨਹੀਂ ਛੱਡਦਾ, ਉੱਥੇ ਚੀਕੀ ਜਾਂਦਾ ਹੈ, ਸ਼ਿਕਾਰੀ ਆਉਂਦਾ ਤੇ ਫੜ ਲੈਂਦਾ। ਉੱਥੇ ਵੀ ਤੋਤੇ ਦੀ ਉਦਾਹਰਣ ਦਿੱਤੀ ਹੈ। ਸਤ ਸੰਗਤ ਜੀ ਤੋਤੇ ਨੂੰ ਫੜਨ ਵਾਸਤੇ ਪਾਣੀ ਦੇ ਖਾਲ ਉੱਤੇ ਕਾਨੇ ਗੱਡੇ ਜਾਂਦੇ ਨੇ, ਉਹਨਾਂ ਦੇ ਉੱਤੇ ਇੱਕ ਕਾਨਾ ਜਿਹੜਾ ਉਹ ਪੁੱਠਾ ਕਰਕੇ ਲਾਇਆ ਜਾਂਦਾ, ਜਦੋਂ ਤੋਤਾ ਉਹਦੇ ਉੱਤੇ ਆਣ ਕੇ ਬੈਠਦਾ ਤੇ ਉਹ ਕਾਨਾ ਫਿਰ ਜਾਂਦਾ ਹੈ, ਤੋਤਾ ਪੁੱਠਾ ਹੋ ਜਾਂਦਾ ਹੈ। ਥੱਲੇ ਉਹਨੂੰ ਪਾਣੀ ਦਿਸਦਾ ਹੈ, ਉਹ ਡਰਦਾ ਵੀ ਮੈਂ ਜੇ ਪਾਣੀ ਵਿੱਚ ਡਿੱਗ ਪਿਆ ਤੇ ਮੌਤ ਹੋ ਜਾਵੇਗੀ। ਫਿਰ ਉਹ ਉਸ ਨਲਨੀ ਨੂੰ ਛੱਡਦਾ ਨਹੀਂ, ਨਲਨੀ ਦਾ ਭਾਵ ਹੈ ਉਹ ਭੌਂ ਜਾਂਦੀ ਹੈ, ਫਿਰ ਜਾਂਦੀ ਹੈ ਤੇ ਫਿਰ ਉਹ ਸ਼ਿਕਾਰੀ ਆਉਂਦਾ ਤੋਤੇ ਨੂੰ ਫੜ ਲੈਂਦਾ ਹੈ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਇਸ ਜੀਵ ਨੇ ਝੂਠੀ ਮਾਇਆ ਰੂਪੀ ਨਲਣੀ ਦੇ ਨਾਲ ਆਪਣੇ ਆਪ ਨੂੰ ਬੰਨਿਆ ਹੋਇਆ ਹੈ ਤੇ ਉਸ ਝੂਠੀ ਮਾਇਆ ਰੂਪੀ ਨਲਣੀ ਨੂੰ ਇਹ ਛੱਡਦਾ ਨਹੀਂ, ਚੀਕੀ ਜਾਂਦਾ ਹੈ ਵੀ ਹਾਏ ਦੁੱਖ ਹਾਏ ਦੁੱਖ, ਸੁਣੀ ਵੀ ਜਾਂਦਾ ਹੈ ਕਿ ਪਰਲੋਕ ਵਿੱਚ ਜਮਾਂ ਦਾ ਦੁੱਖ ਹੈ, ਪਰ ਉਸ ਝੂਠੀ ਮਾਇਆ ਦੀ ਨਲਣੀ ਨੂੰ ਨਹੀਂ ਛੱਡਦਾ। ਜਿਵੇਂ ਤੋਤਾ ਉਸ ਨਲਣੀ ਨੂੰ ਨਹੀਂ ਤਿਆਗਦਾ, ਇਸੇ ਤਰ੍ਹਾਂ ਇਹ ਜੀਵ ਮਾਇਆ ਰੂਪੀ ਨਲਣੀ ਨੂੰ ਤਿਆਗਦਾ ਨਹੀਂ ਤੇ ਉਹਨਾਂ ਚਿਰ ਨੂੰ ਮੌਤ ਰੂਪੀ ਸ਼ਿਕਾਰੀ ਆਉਂਦਾ ਤੇ ਉਹ ਝਪਟ ਮਾਰ ਕੇ ਲੈ ਜਾਂਦਾ, ਫਿਰ ਇਹ ਮੇਲਾ ਖਤਮ ਹੋ ਜਾਂਦਾ ਹੈ। ਤੋ ਸਤ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਪਾਵਨ ਅੰਦਰ ਸਾਨੂੰ ਇਹੀ ਦਰਸਾਇਆ ਹੈ, ਸਰੀਰ ਦਾ, ਪਦਾਰਥਾਂ ਦਾ, ਪਰਿਵਾਰ ਦਾ, ਸੱਜਣਾ ਮਿੱਤਰਾਂ ਦਾ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਸਰੀਰ ਨਾਸਵੰਤ ਹੈ, ਸਦੀਵ ਕਾਲ ਰਹਿਣ ਵਾਲਾ ਨਹੀਂ। ਜੇ ਅਸੀਂ ਉਸ ਪਰਮੇਸ਼ਰ ਨਾਲ ਜੁੜੇ ਰਹਾਂਗੇ, ਉਹ ਪਰਮੇਸ਼ਰ ਸਾਡੀ ਸਹਾਇਤਾ ਕਰੇਗਾ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਉਹ ਸਾਡਾ ਸਹਾਇਕ ਹੋਵੇਗਾ। ਇਹ ਪਾਵਨ ਪਵਿੱਤਰ ਵਿਚਾਰ ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਪਾਵਨ ਸ਼ਬਦ ਰਾਹੀਂ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਗੁਰੂ ਕਿਰਪਾ ਕਰੇ ਆਪਾਂ ਗੁਰੂ ਕੀ ਬਾਣੀ ਦਾ ਪੱਲਾ ਫੜੀਏ, ਗੁਰੂ ਕੀ ਬਾਣੀ ਨਾਲ ਜੁੜੀਏ, ਗੁਰਬਾਣੀ ਅਨੁਸਾਰ ਆਪਣਾ ਜੀਵਨ ਜੀਵੀਏ, ਅੰਮ੍ਰਿਤ ਛਕੀਏ, ਤਿਆਰ ਬਰਤਿਆਰ ਹੋਈਏ, ਕੇਸ ਰੱਖੀਏ, ਕੇਸਾਂ ਦਾ ਵੱਧ ਤੋਂ ਵੱਧ ਅਦਬ ਸਤਿਕਾਰ ਕਰੀਏ। ਅੱਜ ਦੇ ਸਮੇਂ ਅੰਦਰ ਸਾਧ ਸੰਗਤ ਜੀ ਬੜੀ ਹੀ ਘਾਟ ਆ ਰਹੀ ਹੈ। ਅੰਮ੍ਰਿਤਧਾਰੀ ਪਰਿਵਾਰ ਜਦੋਂ ਮੋਨਿਆਂ ਕੋਨਿਆਂ ਨੂੰ ਆਪਣੀਆਂ ਲੜਕੀਆਂ ਦੇ ਰਿਸ਼ਤੇ ਕਰਦੇ ਨੇ, ਬੜਾ ਦੁੱਖ ਹੁੰਦਾ। ਰਹਿਤਨਾਮਿਆਂ ਦੇ ਵਿੱਚ ਵੀ ਐਸੇ ਬਚਨ ਆਏ ਨੇ, ਕੰਨਿਆਂ ਦੇ ਵੇ ਸਿੱਖ ਕੌ ਲੇਵੈ ਨਾ ਕਿਛ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚੇ ਗੁਰ ਕੇ ਧਾਮ। ਸਿੱਖ ਕੌ ਸਿੱਖ ਕੰਨਿਆਂ ਦਈ, ਸੁਧਾ ਸੁਧਾ ਮਿਲ ਜਾਏ, ਦਈ ਭਾਦਨੀ ਕੋ ਕੰਨਿਆ ਅਹਿਨ ਸੁਮੁਖੀ ਚਵਾਏ। ਜਦੋਂ ਗੁਰੂ ਕਾ ਸਿੱਖ ਆਪਣੀ ਲੜਕੀ ਦਾ ਰਿਸ਼ਤਾ ਕਿਸੇ ਮੋਨੇ ਨੂੰ ਕਰਦਾ ਨਾ, ਉੱਥੇ ਰਹਿਤਨਾਮਿਆਂ ਦੇ ਵਿੱਚ ਬਚਨ ਹੈ ਵੀ ਉਹ ਇਸ ਤਰ੍ਹਾਂ ਜਿਵੇਂ ਕੋਈ ਸੱਪ ਦੇ ਮੂੰਹ ਵਿੱਚ ਅੰਮ੍ਰਿਤ ਚੋ ਦੇਵੇ ਅਤੇ ਸੱਪ ਦੇ ਉੱਤੇ ਕੋਈ ਅਸਰ ਨਹੀਂ। ਗੁਰੂ ਕਿਰਪਾ ਕਰੇ ਤਿਆਰ ਬਰਤਿਆਰ ਹੋਈਏ। ਸਤਸੰਗਤ ਜੀ, ਇਹ ਜ਼ਿੰਦਗੀ ਚਾਰ ਦਿਨ ਦੀ ਹੈ, ਭਾਵੇਂ ਕਿੱਡਾ ਵੀ ਕੋਈ ਗਰੀਬ ਹੈ, ਰੋਟੀ ਤਾਂ ਖਾ ਕੇ ਸੌਂਦਾ ਹੈ ਨਾ, ਪ੍ਰਸ਼ਾਦੇ ਤੋਂ ਤਾਂ ਕੋਈ ਭੁੱਖਾ ਨਹੀਂ ਮਰਦਾ। ਅਤੇ ਜਿਹਦੇ ਕੋਲ ਕਰੋੜਾਂ ਨੇ ਉਹਨੇ ਕਿਹੜੇ ਚੋਕੇ ਨਾਲ ਲਾ ਜਾਣੇ ਨੇ, ਉਹਨੇ ਵੀ ਇੱਥੇ ਛੱਡ ਜਾਣੇ। ਗੁਰੂ ਕਿਰਪਾ ਕਰੇ ਗੁਰੂ ਕੀ ਰਹਿਤ ਮਰਜ਼ਾਦਾ ਦੇ ਵਿੱਚ ਪਰਪੱਕ ਹੋਈਏ ਤਾਂ ਸਤਿਗੁਰੂ ਸਾਡੇ 'ਤੇ ਕਿਰਪਾ ਕਰਨਗੇ, ਸਾਡੀ ਬਾਹ ਫੜਨਗੇ। ਸਤਿਗੁਰੂ ਜੀ ਦਾ ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਕਹਿਤ ਕਬੀਰ
ਸੁਣ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।